ਧੀਰਜ ਤੇ ਨਿਸ਼ਚੇ ਨਾਲ ਭਜਨ ਕਰਨ ਦਾ ਉਪਦੇਸ਼। ਬਾਬਾ ਕਰਮ ਸਿੰਘ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਹਰ ਸਮੇਂ ਸੰਗਤਾਂ ਦਾ ਬੇਅੰਤ ਇਕੱਠ ਜੁੜਿਆ ਰਹਿੰਦਾ। ਐਤਵਾਰ ਵਾਲੇ ਦਿਨ ਤਾਂ ਸਰਕਾਰੀ ਦਫ਼ਤਰਾਂ ਦੇ ਫੌਜ ਵਿੱਚ ਛੁੱਟੀ ਹੋਣ ਦੇ ਕਾਰਨ ਖਾਸ ਕਰਕੇ ਮੇਲਾ ਹੀ ਲੱਗ ਜਾਂਦਾ। ਉਸ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰੇਮੀ ਦਰਸ਼ਨਾਂ ਲਈ ਆਉਂਦੇ। ਗੁਰੂ ਦਰਬਾਰ ਵਿੱਚੋਂ ਸਭਨਾਂ ਦੀਆਂ ਮਨੋਕਾਮਨਾਵਾਂ ਪੂਰਨ ਹੁੰਦੀਆਂ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜੋ ਵੀ ਪ੍ਰੇਮੀ ਇੱਕ ਵਾਰ ਇਸ ਦਰ ਤੇ ਆ ਜਾਵੇ ਕਦੀ ਖਾਲੀ ਨਹੀਂ ਸੀ ਮੁੜਿਆ। ਜੋ ਵੀ ਉਸ ਦੀ ਮੰਗ ਹੁੰਦੀ ਬਾਬਾ ਜੀ ਉਸ ਨੂੰ ਜ਼ਰੂਰ ਹੀ ਪੂਰੀ ਕਰਦੇ। ਨਿਸ਼ਾਰੇ ਛਾਉਣੀ ਦੇ ਮਰਦਾਨ ਸ਼ਹਿਰ ਤੋਂ ਫੌਜੀ ਆਉਂਦੇ। ਫੌਜ ਦੀ ਨੌਕਰੀ ਨੂੰ ਸੱਚੀ ਸੁੱਚੀ ਜਾਣ ਕੇ ਅਤੇ ਫੌਜ ਦੇ ਸਿਪਾਹੀਆਂ ਨੂੰ ਦੇਸ਼ ਦੇ ਰਾਖੇ ਸਮਝ ਕੇ ਬੜਾ ਪਿਆਰ ਕਰਦੇ। ਹਜ਼ੂਰ ਉਹਨਾਂ ਨੂੰ ਨਾਮ ਜਪਣ ਦਾ ਉਪਦੇਸ਼ ਦਿੰਦੇ, ਮਾਲਕ ਦੇ ਵਫ਼ਾਦਾਰ ਰਹਿਣ ਦੀ ਸਿੱਖਿਆ ਸੁਣਾਉਂਦੇ ਅਤੇ ਕਹਿੰਦੇ, ਮੈਦਾਨੇ ਜੰਗ ਦੀ ਧਰਤੀ ਅੰਦਰ ਵੈਰੀ ਦੇ ਮੁਕਾਬਲੇ ਤੇ ਗਿਆ ਕਦੇ ਆਪਣੇ ਪ੍ਰਾਣ ਪਿਆਰੇ ਨਾ ਕਰੋ। ਉਸ ਸਮੇਂ ਮੌਤ ਦਾ ਡਰ ਤਿਆਗ ਕੇ ਸਤਿਗੁਰਾਂ ਨੂੰ ਆਪਣੇ ਅੰਗ ਸੰਗ ਜਾਣ ਕੇ ਨਿਰਭੈਤਾ ਨਾਲ ਦੁਸ਼ਮਣ ਤੇ ਵਾਰ ਕਰੋ ਅਤੇ ਸਦਾ ਹੀ ਆਪਣੇ ਮਨ ਵਿੱਚ ਇਹ ਨਿਸ਼ਚਾ ਰੱਖੋ ਕਿ ਜਿਤਨਾ ਚਿਰ ਦੇਸ਼ ਕਾਲ ਤੇ ਵਸਤੂ ਦਾ ਮਿਲਾਪ ਨਹੀਂ ਹੁੰਦਾ, ਕਾਲ ਇਸ ਦਾ ਵਾਲ ਵਿੰਗਾ ਨਹੀਂ ਕਰ ਸਕਦਾ, ਬਲਕਿ ਕਾਲ ਇਸ ਦੀ ਰੱਖਿਆ ਕਰਦਾ ਹੈ। ਅਤੇ ਜਦੋਂ ਇਹ ਤਿੰਨ ਚੀਜ਼ਾਂ ਮਿਲ ਜਾਵਣ, ਭਾਵ ਉਹ ਦੇਸ਼ ਜਗ੍ਹਾ ਆ ਜਾਵੇ ਜਿੱਥੇ ਇਸ ਨੇ ਮਰਨਾ ਹੈ, ਅਤੇ ਉਹ ਕਾਲ ਸਮਾਂ ਆ ਜਾਵੇ ਜਿਸ ਸਮੇਂ ਇਸ ਦੇ ਪ੍ਰਾਣਾਂ ਦਾ ਅੰਤ ਹੋਣਾ ਹੈ, ਨਾਲ ਹੀ ਉਹ ਵਸਤੂ ਜੁੜ ਜਾਵੇ ਅਰਥਾਤ ਬਿਮਾਰੀ ਸ਼ਾਸਤਰ ਜਿਸ ਨਾਲ ਇਸ ਨੇ ਮਰਨਾ ਹੈ, ਫਿਰ ਉਸ ਸਮੇਂ ਇਹ ਜੀਵ ਚਾਹੇ ਜਿਤਨਾ ਵੀ ਯਤਨ ਕਰੇ ਇਸ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਬਚਾ ਸਕਦੀ। ਯਥਾ ਅਨੇਕ ਯਤਨ ਕਰ ਇਹੋ ਤਾਨ ਰੱਖ ਹੋ ਰਹਿ ਅਵਸਥਾ ਪੂਰੇ। ਅੰਗ 1124। ਉਸ ਸਮੇਂ ਨਿਸ਼ਾਰੇ ਛਾਉਣੀ ਤੋਂ ਆਇਆ ਗੁੱਜਰ ਸਿੰਘ ਨਾਮ ਦਾ ਇੱਕ ਫੌਜੀ ਸੰਤਾ ਪਾਸ ਬੈਠਾ ਇਹ ਬਚਨ ਸੁਣ ਰਿਹਾ ਸੀ। ਉਹ ਦੀਵਾਨ ਦੇ ਵਿੱਚ ਹੀ ਬੋਲ ਪਿਆ ਕਿ ਮਹਾਰਾਜ, ਤੁਸੀਂ ਨਾਮ ਦੀ ਬੜੀ ਮਹਿਮਾ ਕਥਨ ਕਰਦੇ ਹੋ ਕਿ ਨਾਮ ਜਪਣ ਵਾਲਿਆਂ ਦੇ ਪਰਮੇਸ਼ਰ ਸਾਰੇ ਕੰਮ ਸਵਾਰਦਾ ਹੈ। ਮੈਂ ਤੁਹਾਡੇ ਪਾਸੋਂ ਉਪਦੇਸ਼ ਲੈ ਕੇ ਰੋਜ਼ ਹੀ ਪਰਮੇਸ਼ਰ ਦਾ ਭਜਨ ਕਰਦਾ ਹਾਂ, ਨਾ ਤਾਂ ਅਜੇ ਤੱਕ ਪਰਮੇਸ਼ਰ ਦਾ ਦਰਸ਼ਨ ਹੋਇਆ ਹੈ ਜੋ ਤੁਹਾਡੀ ਜਗ੍ਹਾ ਆਪ ਪਹਿਰੇਦਾਰ ਬਣਿਆ ਸੀ, ਨਾ ਤੁਹਾਡੇ ਹੀ ਕਦੇ ਸਮਾਧੀ ਵਿੱਚ ਦੀਦਾਰ ਕੀਤਾ ਹੈ। ਸੰਤਾਂ ਨੇ ਕਿਹਾ, ਪ੍ਰੇਮੀਆ, ਇਹੋ ਜਿਹਾ ਸ਼ਰਧਾਹੀਣਾ ਵਚਨ ਨਹੀਂ ਕਰੀਦੇ। ਤੇਰੇ ਨਾਲ ਕਿਹੜਾ ਪਰਮੇਸ਼ਰ ਦੀ ਦਵੈਸ਼ ਹੈ, ਤੂੰ ਚੰਗੀ ਤਰ੍ਹਾਂ ਭਜਨ ਸਿਮਰਨ ਕਰ, ਫਿਰ ਉਹ ਆਪ ਹੀ ਤੇਰੀ ਪ੍ਰੇਮਾ ਭਗਤੀ ਦੇ ਅਧੀਨ ਹੋ ਕੇ ਤੈਨੂੰ ਦਰਸ਼ਨ ਦੇ ਦੇਵੇਗਾ। ਦੇਖ, ਭਗਤ ਨਾਮਦੇਵ ਜੀ ਨੂੰ 72 ਦਫ਼ਾ ਪ੍ਰਤੱਖ ਦਰਸ਼ਨ ਹੋਇਆ, ਉਸ ਦੇ ਅਨੇਕਾਂ ਕੰਮ ਸਵਾਰੇ। ਭਗਤ ਕਬੀਰ ਜੀ ਦਾ ਯੱਗ ਕੀਤਾ, ਧੰਨੇ ਭਗਤ ਨਾਲ ਖੇਤੀ ਕਰਵਾਈ, ਸਹਿਣ ਦੀ ਥਾਂ ਉਸ ਦਾ ਰੂਪ ਧਾਰ ਕੇ ਰਾਜੇ ਦੀ ਮਾਲਿਸ਼ ਕੀਤੀ। ਉਸ ਨੇ ਕਿਹਾ, ਮਹਾਰਾਜ, ਇਹ ਪਹਿਲੇ ਸਮੇਂ ਦੀਆਂ ਐਵੇਂ ਇਤਿਹਾਸਕ ਗੱਲਾਂ ਹਨ, ਅੱਜ ਕੱਲ ਪਰਮੇਸ਼ਰ ਦਾ ਪ੍ਰਤੱਖ ਦਰਸ਼ਨ ਨਹੀਂ ਹੋ ਸਕਦਾ। ਸੰਤਾਂ ਨੇ ਕਿਹਾ, ਗੁਰਮੁਖਾ, ਅੱਜ ਕੱਲ ਵੀ ਪਰਮੇਸ਼ਰ ਦਾ ਪ੍ਰਤੱਖ ਦਰਸ਼ਨ ਹੋ ਸਕਦਾ ਹੈ, ਜੇਕਰ ਸ਼ਰਧਾ ਨਾਲ ਉਸ ਦਾ ਜਾਪ ਕੀਤਾ ਜਾਵੇ ਤਾਂ ਹਿਰਦੇ ਦੀ ਸ਼ੁੱਧੀ ਨਾਲ ਉਹ ਅੰਦਰੋਂ ਹੀ ਪ੍ਰਗਟ ਹੋ ਜਾਂਦਾ ਹੈ। ਤੂੰ ਰੋਜ਼ ਰਾਤ ਨੂੰ 1 ਵਜੇ ਉੱਠਿਆ ਕਰ, ਇਸ਼ਨਾਨ ਕਰਕੇ ਹੇਠਾਂ ਧਰਤੀ ਤੇ ਆਸਣ ਵਿਛਾ ਕੇ ਚੌਂਕੜਾ ਮਾਰ ਕੇ ਨੇਤਰਾਂ ਦੀ ਦ੍ਰਿਸ਼ਟੀ ਗੁਰੂ ਸਰੂਪ ਦੇ ਧਿਆਨ ਵਿੱਚ ਜੋੜ ਕੇ ਜਾਪ ਕਰ, ਫਿਰ ਦੇਖ ਕੀ ਰੰਗ ਚੜ੍ਹਦਾ ਹੈ। ਇਉਂ ਸੰਤ ਜੀ ਮਹਾਰਾਜ ਨੇ ਬਚਨ ਬਿਲਾਸ ਕਰਦਿਆਂ ਹੋਰ ਵੀ ਪ੍ਰੇਮੀਆਂ ਦੀਆਂ ਆਸਾਂ ਪੂਰਨ ਕੀਤੀਆਂ। ਇਤਨੇ ਨੂੰ ਦੀਵਾਨ ਦੀ ਸਮਾਪਤੀ ਦਾ ਵਕਤ ਹੋ ਗਿਆ। ਬਾਬਾ ਜੀ ਉੱਠ ਕੇ ਬਾਹਰ ਗੁਫਾ ਵੱਲ ਚਲੇ ਗਏ। ਬਾਹਰੋਂ ਆਈ ਸੰਗਤ ਆਪੋ ਆਪਣੇ ਨਗਰਾਂ ਵੱਲ ਤੁਰ ਗਈ। ਇਸ ਪ੍ਰੇਮੀ ਨੇ ਵੀ ਬਾਬਾ ਜੀ ਨੂੰ ਨਮਸਕਾਰ ਕੀਤੀ ਅਤੇ ਆਪਣੀ ਪਲਟਨ ਵੱਲ ਚਲਾ ਗਿਆ। ਉੱਥੇ ਜਾ ਕੇ ਸੰਤਾਂ ਦੇ ਕਹੇ ਅਨੁਸਾਰ 1 ਮਹੀਨਾ ਉਸੇ ਤਰ੍ਹਾਂ ਹੀ ਕੀਤਾ। ਉਸ ਤੋਂ ਬਾਅਦ ਰੋਜ਼ ਸੰਤਾਂ ਦੇ ਪਾਸ ਆਇਆ ਕਰੇ। ਭਰੇ ਦੀਵਾਨ ਵਿੱਚ ਅਰਜ਼ ਕੀਤੀ, ਗਰੀਬ ਨਿਵਾਜ, ਹੁਣ ਤਾਂ ਮੈਂ ਤੁਹਾਡੇ ਕਹੇ ਅਨੁਸਾਰ ਹੀ ਭਜਨ ਕੀਤਾ ਹੈ, ਪਰ ਫੇਰ ਵੀ ਨਾ ਤੁਹਾਡਾ ਦਰਸ਼ਨ ਹੋਇਆ ਨਾ ਪਰਮੇਸ਼ਰ ਦਾ। ਬਾਬਾ ਜੀ ਕਹਿਣ ਲੱਗੇ, ਪ੍ਰੇਮੀਆਂ, ਤੇਰਾ ਮਨ ਬੜਾ ਕਾਲਾ ਹੈ, ਇਹ ਤਾਂ ਕਈ ਜਨਮਾਂ ਦੀ ਖੇਡ ਹੈ। ਇਸ ਪਾਸੇ ਤਾਂ ਜ਼ਿੰਦਗੀਆਂ ਲੱਗ ਜਾਂਦੀਆਂ ਹਨ, ਪਰ ਫਿਰ ਵੀ ਨਿਸ਼ਚੇ ਨਾਲ ਇਹ ਗੱਲ ਨਹੀਂ ਕਹੀ ਜਾ ਸਕਦੀ ਕਿ ਇਸੇ ਜਨਮ ਹੀ ਛੁਟਕਾਰਾ ਹੋ ਜਾਵੇਗਾ ਜਾਂ ਫਿਰ ਹੋਰ ਜਨਮ ਧਾਰਨ ਕਰਨਾ ਪਵੇ। ਇਹ ਤਾਂ ਪਰਮੇਸ਼ਰ ਨੂੰ ਹੀ ਪਤਾ ਹੈ, ਇਸ ਲਈ ਧੀਰਜ ਧਾਰ ਕੇ ਲੱਗਾ ਰਹੋ। ਕਿਸੇ ਦਿਨ ਪਰਮੇਸ਼ਰ ਜ਼ਰੂਰ ਹੀ ਤੇਰੀ ਆਸਾ ਪੂਰੀ ਕਰ ਦੇਵੇਗਾ। ਅੰਗ 1376। ਕਬੀਰ ਕੇਸੋ ਕੇਸੋ ਕੂਕੀਐ, ਨ ਸੋਈਐ ਅਸਾਰ, ਰਾਤ ਦਿਵਸ ਕੇ ਕੂਕਨੇ, ਕਬਹੂ ਕੇ ਸੁਨੈ ਪੁਕਾਰ। ਬਾਬਾ ਜੀ ਦਾ ਬਚਨ ਮੰਨ ਕੇ ਇਹ ਵਾਪਸ ਚਲਾ ਗਿਆ ਅਤੇ ਇਸੇ ਤਰ੍ਹਾਂ ਇੱਕ ਮਹੀਨਾ ਹੋਰ ਇਹ ਭਜਨ ਸਿਮਰਨ ਵਿੱਚ ਜੁੜਿਆ ਰਹੇ। ਪਰ ਫਿਰ ਵੀ ਜਦੋਂ ਇਸ ਦੇ ਮਨ ਦੀ ਇੱਛਾ ਪੂਰੀ ਨਾ ਹੋਈ ਤਾਂ ਫਿਰ ਸੰਤਾਂ ਪਾਸ ਆ ਕੇ ਕਿਹਾ, ਮਹਾਰਾਜ ਆਪ ਜੀ ਦਾ ਬਚਨ ਤਾਂ ਫਿਰ ਵੀ ਪੂਰਾ ਨਾ ਹੋਇਆ। ਬਾਬਾ ਜੀ ਨੇ ਕਿਹਾ, ਪ੍ਰੇਮੀਆਂ, ਫਰੀਦ ਜੀ ਨੇ ਲਗਾਤਾਰ 36 ਸਾਲ ਬ੍ਰਿਛਾਂ ਦੇ ਪੱਤੇ ਖਾ ਕੇ ਬੜਾ ਕਠਿਨ ਤਪ ਕੀਤਾ, ਫਿਰ 12 ਸਾਲ ਆਪਣੇ ਮੁਰਸ਼ਦ ਦੀ ਸੇਵਾ ਕੀਤੀ, ਤਾਂ ਕਿਤੇ ਜਾ ਕੇ ਉਸ ਨੂੰ ਆਪਣੇ ਖੁਦਾ ਦਾ ਦੀਦਾਰ ਹੋਇਆ। ਤੂੰ ਚਾਹੁੰਦਾ ਹੈ ਕਿ ਮੈਂ 6 ਮਹੀਨਿਆਂ ਵਿੱਚ ਹੀ ਰੱਬ ਨੂੰ ਜੱਫੀਆਂ ਪਾ ਲਵਾਂ। ਉਸ ਨੇ ਕਿਹਾ, ਫਿਰ ਕਿਵੇਂ ਕਰਾਂ? ਸੰਤਾਂ ਨੇ ਕਿਹਾ, ਤੂੰ ਰਾਤ ਨੂੰ ਪਾਣੀ ਦੇ ਕਿਨਾਰੇ ਚੜ੍ਹਦੇ ਵੱਲ ਮੂੰਹ ਕਰਕੇ ਬੈਠਿਆ ਕਰ, ਸਾਰੇ ਪਾਸਿਆਂ ਤੋਂ ਫੁਰਨੇ ਰੋਕ ਕੇ ਗੁਰੂ ਸਰੂਪ ਦੇ ਧਿਆਨ ਵਿੱਚ ਮਨ ਜੋੜ, ਫਿਰ ਆ ਕੇ ਦੱਸੀ ਕੀ ਬਣਦਾ ਹੈ। ਇਸ ਨੇ ਕਿਹਾ, ਮਹਾਰਾਜ ਹੁਣ ਮੈਨੂੰ 2 ਮਹੀਨਿਆਂ ਦੀ ਛੁੱਟੀ ਹੋਣ ਵਾਲੀ ਹੈ, ਉਸ ਸਮੇਂ ਮੈਂ ਆਪਣੇ ਘਰ ਜਾਵਾਂਗਾ, ਸਾਡੇ ਪਿੰਡ ਦੇ ਪਾਸ ਹੀ ਸੂਆ ਵਗਦਾ ਹੈ, ਮੈਂ ਉੱਥੇ ਜਾ ਕੇ ਰਾਤ ਨੂੰ ਬੈਠਿਆ ਕਰਾਂਗਾ। ਇਉਂ 2 ਮਹੀਨਿਆਂ ਦੀ ਛੁੱਟੀ ਕੱਟਣ ਵਾਸਤੇ ਆਪਣੇ ਪਿੰਡ ਚਲਾ ਗਿਆ ਅਤੇ ਸੰਤਾਂ ਦੇ ਕਹੇ ਅਨੁਸਾਰ ਰਾਤ ਨੂੰ ਪਾਣੀ ਦੇ ਕਿਨਾਰੇ ਬੈਠਦਾ। ਜਦੋਂ ਇਸ ਨੂੰ ਬੈਠਦਿਆਂ 8 ਦਿਨ ਹੀ ਹੋਏ ਸਨ ਤਾਂ ਇਸ ਦੇ ਪਿੰਡ ਦੇ ਇੱਕ ਹੋਰ ਫੌਜੀ ਨੇ, ਜੋ ਇਸ ਤੋਂ ਪਹਿਲਾਂ ਆਪਣੇ ਘਰ ਛੁੱਟੀ ਤੇ ਆਇਆ ਹੋਇਆ ਸੀ, ਛੁੱਟੀ ਪੂਰੀ ਹੋਈ ਤੋਂ ਬਾਅਦ ਫਿਰ ਨੌਕਰੀ ਤੇ ਜਾਣਾ ਸੀ, ਇਸ ਨੂੰ ਮਿਲ ਕੇ ਗੱਲਬਾਤ ਪੁੱਛੀ ਤਾਂ ਇਸ ਨੇ ਕਿਹਾ, ਤੂੰ ਹੋਤੀ ਡੇਰੇ ਜਾ ਕੇ ਮੇਰੇ ਵੱਲੋਂ ਬਾਬਾ ਜੀ ਨੂੰ ਆਖੀ ਕਿ ਤੁਹਾਡੇ ਕਹੇ ਅਨੁਸਾਰ ਇਤਨੇ ਦਿਨ ਬੈਠਦਿਆਂ ਹੋ ਗਏ ਪਰ ਅਜੇ ਤੱਕ ਨਾ ਤੁਹਾਡੇ ਦਰਸ਼ਨ ਹੋਏ ਤੇ ਨਾ ਪਰਮੇਸ਼ਰ ਦੇ। ਇਸ ਦੇ ਪਾਸੋਂ ਸੁਣ ਕੇ ਉਸ ਫੌਜੀ ਨੇ ਬਾਬਾ ਜੀ ਦੇ ਪਾਸ ਆ ਕੇ ਉਸੇ ਤਰ੍ਹਾਂ ਹੀ ਆਖ ਦਿੱਤਾ ਤਾਂ ਸੰਤਾਂ ਨੇ ਸੋਚਿਆ, ਇਹ ਬੇਸਮਝ ਬਿਨਾਂ ਕਮਾਈ ਕੀਤਿਆਂ ਅੱਜ ਹੀ ਪਰਮੇਸ਼ਰ ਦੇ ਦਰਸ਼ਨ ਮੰਗਦਾ ਹੈ, ਇਸ ਨੂੰ ਕਿਸ ਯੁਗਤੀ ਨਾਲ ਸਮਝਾਈਏ। ਉਧਰੋਂ ਜਦੋਂ ਇਸ ਨੂੰ ਭਜਨ ਕਰਦਿਆਂ 1 ਮਹੀਨਾ ਹੋ ਗਿਆ ਤਾਂ ਇਸ ਦੇ ਅੰਦਰ ਜੋ ਦਰਸ਼ਨਾਂ ਦੀ ਆਸ ਲੱਗੀ ਸੀ ਉਹ ਟੁੱਟ ਗਈ। ਮਨ ਕੁਤਰਕੀ ਹੋ ਗਿਆ ਕਿ ਦੇਖੋ ਹੁਣ ਤੱਕ ਸੰਤਾਂ ਨੇ ਮੈਨੂੰ ਐਵੇਂ ਹੀ ਲਾਰਾ ਲਈ ਰੱਖਿਆ, ਰੱਬ ਦਾ ਦਰਸ਼ਨ ਨਹੀਂ ਹੋਇਆ। ਇਉਂ ਫੁਰਨੇ ਤੇ ਤਰਕਾਂ ਕਰਦਾ ਜਦੋਂ ਇਹ ਰਾਤ ਨੂੰ ਆਪਣੀ ਨਿਯਤ ਜਗ੍ਹਾ ਤੇ ਗੜਵਾ ਤੇ ਆਸਣ ਲੈ ਕੇ ਗਿਆ, ਅਜੇ ਇਸ ਨੂੰ ਬੈਠਿਆਂ ਥੋੜਾ ਹੀ ਸਮਾਂ ਹੋਇਆ ਸੀ ਕਿ ਇਸ ਦੇ ਕੰਨੀ ਬੜੇ ਫਰਾਟੇ ਮਾਰਨ ਦੀ ਆਵਾਜ਼ ਪਈ, ਜਿਵੇਂ ਉੱਚੀ ਥਾਂ ਤੋਂ ਨੀਵੇਂ ਵਿੱਚ ਡਿੱਗਦਿਆਂ ਪਾਣੀ ਛੂਕਦਾ ਹੈ। ਇਉਂ ਕੋਈ ਚੀਜ਼ ਛੂਕਦੀ ਸੁਣੀ। ਇਸ ਨੇ ਸੋਚਿਆ, ਆਹ ਸੀਨੇ ਵਾਂਗੂ ਕਿਸ ਚੀਜ਼ ਦਾ ਅੜ ਅੜਾਟ ਪੈਂਦਾ ਹੈ। ਇਉਂ ਜਦੋਂ ਅੱਖਾਂ ਖੋਲੀਆਂ ਤਾਂ ਕੀ ਦੇਖਿਆ ਕਿ ਥਮਲੇ ਵਰਗਾ ਮੋਟਾ 6 ਫੁੱਟ ਲੰਮਾ ਕਾਲੇ ਰੰਗ ਦਾ ਸੱਪ ਸਾਹਮਣੇ ਫੁਕਾਰੇ ਮਾਰਦਾ ਹੈ। ਬਸ ਫਿਰ ਕੀ ਸੀ, ਗੜਵਾ ਤੇ ਆਸਣ ਛੱਡ ਕੇ ਇਉਂ ਦੌੜਿਆ ਜਿਵੇਂ ਕੁੱਤਿਆਂ ਦਾ ਡਰਾਇਆ ਹਿਰਨ ਦੌੜਦਾ ਹੈ। ਰਸਤਾ ਕੋ ਰਸਤਾ ਵੀ ਨਾ ਦੇਖਿਆ। ਕਹਿੰਦਾ, ਚੰਗੇ ਰੱਬ ਦੇ ਦਰਸ਼ਨ ਕਰਨ ਲੱਗੇ ਸਾਂ, ਸੱਪ ਨੇ ਹੀ ਖਾ ਲਏ ਸੀ। ਘਰ ਆਇਆ ਡਰਦੇ ਨੂੰ ਸਾਰੀ ਰਾਤ ਨੀਂਦ ਨਾ ਆਈ, ਫਿਰ ਕਦੀ ਵੀ ਮੁੜ ਕੇ ਉਸ ਥਾਂ ਤੇ ਨਹੀਂ ਗਿਆ। ਜਦੋਂ ਛੁੱਟੀ ਪੂਰੀ ਹੋਈ ਵਾਪਸ ਡਿਊਟੀ ਤੇ ਆਇਆ ਤਾਂ ਫਿਰ ਸੰਤਾਂ ਪਾਸ ਆ ਕੇ ਉਸੇ ਤਰ੍ਹਾਂ ਅਰਜ਼ ਕੀਤੀ, ਮਹਾਰਾਜ ਤੁਹਾਡੇ ਕਹੇ ਅਨੁਸਾਰ ਪਾਣੀ ਦੇ ਕਿਨਾਰੇ ਵੀ ਬੈਠਿਆ ਫਿਰ ਵੀ ਦਰਸ਼ਨ ਨਾ ਹੋਏ। ਸੰਤ ਜੀ ਹੱਸ ਕੇ ਕਹਿਣ ਲੱਗੇ, ਪ੍ਰੇਮੀਆਂ, ਪਰਮੇਸ਼ਰ ਤੈਨੂੰ ਦਰਸ਼ਨ ਦੇਣ ਆਇਆ ਸੀ ਪਰ ਤੈਂ ਹੀ ਪਿੱਛੇ ਮੁੜ ਕੇ ਨਹੀਂ ਦੇਖਿਆ। ਇਹ ਗੱਲ ਸੁਣ ਕੇ ਉਹ ਬੜਾ ਸ਼ਰਮਿੰਦਾ ਹੋਇਆ। ਜਦੋਂ ਸਾਰੀ ਸੰਗਤ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਬੜਾ ਹਾਸਾ ਫੈਲ ਗਿਆ। ਕਈ ਤਾਂ ਇਸ ਨੂੰ ਫਿਟਕਾਰਾ ਪਾਉਂਦੇ ਸਨ ਕਿ ਮਹਾਂਪੁਰਸ਼ਾਂ ਨੂੰ ਇਸ ਤਰ੍ਹਾਂ ਮਜਬੂਰ ਨਹੀਂ ਕਰੀਦਾ। ਉਸ ਨੇ ਫਿਰ ਹੱਥ ਜੋੜ ਕੇ ਮੁਆਫ਼ੀ ਮੰਗੀ ਤੇ ਰੱਬ ਦੇ ਦਰਸ਼ਨ ਕਰਨ ਦਾ ਫੁਰਨਾ ਛੱਡ ਕੇ ਫਿਰ ਬੰਦਗੀ ਕਰਨ ਲੱਗਾ। ਫਿਰ ਸੰਤਾਂ ਦੀ ਕਿਰਪਾ ਕਰਕੇ ਚੰਗੀ ਅਵਸਥਾ ਹੋ ਗਈ, ਸਰੀਰ ਕਰਕੇ ਵੀ ਸੁੱਖ ਪਾਇਆ ਤੇ ਅੰਤ ਸਮੇਂ ਗੁਰੂ ਚਰਨਾਂ ਵਿੱਚ ਜਾ ਬਿਰਾਜਿਆ।